31 शब्द है, आओ शब्द श्रवण करिए। श्री राग महला पहला कर चौथा। तू दरियाओ दाना बीना, मैं मछली कैसे अंत लहां। जय जय देखा तह तह तू है, तुझते निकसी फूट मरा। ना जाना मेओ ना जाना जाली, जहां दुख लागे तां तुझे संभाली। रहाओ तू भरपूर जानिया मैं दूर, जो कुछ करी सो तेरे हदूर। तू देखें हो मुकर पाऊं, तेरे कम ना तेरे नाए। जेता दें तेता हों खाऊं, बियादर नाहीं कैदर जाऊं। नानक एक कहे अरदास, जियो पिंड सब तेरे पास। आपे नेड़ा दूर आपे ही, आपे मंज में आनो आपे वेख है, सुने आपे ही कुदरत करे जहान। जो तिस पावे नानका हुक्म सोई परवान। तू दरियाओ दाना बीना, मैं मछली कैसे अंत लहां। दरियाओ, मैं बेनती करा, दरिया फारसी दा लफज है ते फारसी विच दरिया समुंदर नू कहिंदे ने। पंजाबी विच दरिया दरिया जिहड़े पहाड़ां तों निकलदे ने, फारसी विच दरिया दा अर्थ है समुंदर। ना सिर्फ फारसी विच सगों गुजराती विच गुजराती समुंदर नूं ओह वी कहिंदे ने दरियो, ओ गुजराती समुंदर नूं दरियो कहिंदे ने, दरिया तो दरियो। तो कहण दा भाव कि कुछ जबानां दे विच दरिया दा अर्थ समुंदर हुंदा है। और क्योंकि समुंदर विशाल हुंदा है, बहुत लम्मा चौड़ा हद बन्ने समुंदर दे विशाल ने, ते समुंदर हुंदा भी बड़ा गहरा है, अथाह हुंदा है, गहरा हुंदा है। इस करके बाणी विच कई थाई जदों समुंदर लफज या दरिया लफज वरत्या जांदा है तां वाहिगुरू लई अकाल पुरख लई वरत्या जांदा है। तो मैं दोहरा देवां, दरिया कई जबाना विच लफज दरिया दा अर्थ हुंदा है समुंदर। पंजाबी विच तां दरिया दा मतलब है जो पहाड़ां तों बणदे ने, नदियां नालियां तों फिर अगे दरिया बणदे ने। पर कई ऐसियां जबाना ने जिथे दरिया दा अर्थ हुंदा है समुंदर, जिवें फारसी और गुजराती। फारसी विच दरिया दा अर्थ है समुंदर, ऐने में गुजराती विच लफज आउंदा दरियो, ते ओ दरियो कहिंदे ने समुंदर नूं। ते हुण जदों वी आपां समुंदर लफज वरतदे हां तां ख्याल विच आउंदा है बहुत लम्मा चौड़ा विशाल, ते असगाह गहरा बहुत डूंगा। और ए दो गुण चेते रख के ए लफज वाहिगुरु या परमात्मा लई वरत्या जांदा है, क्योंकि परमात्मा राजां करके बड़ा गहरा है, ते परमात्मा दे हद बन्ने कौन लब्बे, बड़ा विशाल है। तो इत्थे भी लफज दरियाओ अकाल पुरख लई वरत्या है, वाहिगुरु लई वरत्या है। तू दरियाओ, हे वाहिगुरु तू, तो दरियाओ दा अर्थ असी समुंदर नहीं लेना, इत्थे वाहिगुरु लवांगे। तू दरियाओ, ہے واہگرو تو تے سمندر وانگو بڑا اسگاہ ہیں، ڈونگا ہیں، تے بڑا وشال ہیں، تیرے حد بننے لبنے اوکھے نے، توں دریاؤ تے نال آکھیا دانا بینا. دانا دا مطلب ہوندا ہے جانن والا، اور خاص کر کے دلان دیاں جانن والا، اندرلیاں جانن والا. تے بینا دا مطلب ہوندا ہے باریک نظر رکھن والا. ہن باریک نظر رکھن والا کسنوں سی آخدے ہیں؟ جو باریکیاں جاندا ہوئے، جو نکیاں نکیاں پورا پورا بھی ساڈے راز جاندا ہوئے. تو دانا بینا دا مطلب تو ساڈے دلان دیاں جانن والا ہے، ساڈیاں اندرلیاں جانن والا ہے، اور کس حد تک جانن والا ہے؟ بہت باریکی تک جانن والا ہے. پورا پورا ساڈے اندر لا پیت تو جاننا، چھوٹے چھوٹے راز بھی ساڈے اندر لے تو جاندا ہے. اے پربھو، تو تا سمندر انگوں، تو تا سمندر وانگوں گہرا ہیں، رازاں کر کے گہرا ہیں، تو سمندر وانگوں وشال ہیں، تیرے حد بننے نہیں جانے جا سکی دے، اور تو اندر ہی وسدا ہون کر کے دانا تے بینا ہیں، منک دے اندرلیاں خوب باریکی تک جاندا ہیں، منک دے اندرلیاں حالتاں تو جاندا ہیں، کیونکہ تو اندر ہی وسدا ہیں. میں مچھلی، میری ہوند تاں ایک مچھی سمان ہے، جویں سمندر وچ ایک مچھی ہووے. کیسے انت لہاں میں مچھی، میں مچھی سمان جیو، تیرے حد بننے نہیں لب سکدا، تیری گہرائی نہیں جان سکدا. میں مچھی کیسے انت لہا؟ ہن دراصل مچھی لفظ ورتیا، تے مچھی وہ لفظ ورتیا کی دے لئی ہے؟ مچھی لفظ تے ورتیا ہے جگیاسو لئی، سیوک لئی، جیدے اندر جگیاسا اٹھی ہے، پریم اٹھیا ہے پربھو ملاپ دا، اس نو مچھی آ گیا. میں جس اندر تینو جانن دا پریم جاگیا ہے، میں تیرے حد بننے نہیں لب سکدا، تیرا انت نہیں پا سکدا، تیری گہرائیاں تک میں نہیں جا سکدا. کہندے نے جہن جہن دیکھا تہ تہ تو ہے، جہن جہن دیکھا تہ تہ تو ہے. اور مچھی لفظ ورتیا عام جگیاسو لئی نہیں، ایسا جگیاسو جیدی نگاہ کچھ کھلی ہے، ایسا سیوک جیدی چیتنا کچھ جاگی ہے. کیونکہ لفظ کی ورتے نے جہ جہ دیکھا تہ تہ تو ہیں، عام منکھ نو پربھو نظر نہیں آؤں. کہندے نے جویں مچھی نو جس پاسے نگاہ مارے پانی نظر آؤں، اے پربھو میں جدھر تکدا مینوں تا تیری جوت نظر آ رہی ہے. جہ جہ دیکھاں جدھر جدھر میں تکدا، تہ تہ تو ہے، اوتھے تو موجود ہے، اوتھے تو حاضر ہے. ہن اے اوستھا تاں عام انسان دی نہیں بندی، جس نوں مچھی آکھیا گیا ہے اے عام سیوک نہیں ہے، عام جگیاسو نہیں ہے، اے تے او جگیاسو ہے جو کچھ جاگیا ہے، جیدی چیتنا کچھ جاگی ہے، جس نو کوئی سوجی پئی ہے، وہی آکھ سکدا ہے کہ جدر جدر میں تکدا پرماتما تو اوتھے موجود، سبنا وچ تو ہے. جہ جہ دیکھاں تہ تہ تو ہے، ہر ایک نے تھوڑو کہہ لینا، یہ تو وہی آکھے گا جیدے اندر کوئی سوجی جاگی. تجھ تے نکسی پھوٹ مرا، مچھی پانی جو نکل جائے تا تڑپ تڑپ کے مر جاندی ہے. پھٹ مرنا ہوندا ہے تڑپ تڑپ کے مرنا، تڑپ تڑپ کے مرنا، دکھی ہو کے مرنا، کہنے تجھتے نکسی پھوٹ مرا، میں تو ایسی مچھیاں ایسا جگیاسواں، جب ایک مچھی پانی تو باہر نکل جائے تا پھر تڑپ تڑپ کے مردی ہے، اے پربھو جدو تیری یاد چو باہر ہو جانا ہے، تیری یاد وسر جاندی ہے، پھر میں بھی تڑپ تڑپ کے روحانی موتے مر جانا۔ جے مچھی پانی چو باہر چلی جائے تا تڑپ کے مردی ہے، جے میں بھی تیری یاد تو باہر ہو جاواں تو میں بھی مچھی وانگو تڑپ تڑپ کے مر جاواں گا، میری بھی روحانی موت ہو جائے گی جی میں بھی تیری بندگی سمرن بندگی بھل جاواں، تیری یاد تو باہر ہو جاواں، تیری یاد پلا بیٹھا تو میری بھی حالت ہوئی ہوئے گی جو ایک مچھی دی ہوندی ہے، تڑپ تڑپ کے مر جاندی ہے، میں بھی تڑپ تڑپ کے روحانی موتے مر جاواں گا۔ تو جے جے دیکھا تے تے تو ہے، تجھ تے نکسی پھوٹ مرا۔ اور اے بھی دساں مچھی جنہ چر پانی وچ ہے اس نو پانی دے سکھ دا احساس نہیں، کیونکہ نیتی پانی وچ رہندی ہے، پانی دا آنند جویں او دے لئی سدا ہی ہے مان رہی ہے، اس نو پانی چوں نکل جان دا یا نکھڑن دا دکھ کی ہوئے گا اس نو پتا نہیں ہے، پانی چو باہر گیا ہی تڑپ دا پتا لگدا ہے کہ پانی دی قدر کی سی۔ این ایویں جگیاسو بھی جدوں بندگی تو باہر ہو جائے پھر اس نو اس تڑپ دا پتا لگدا ہے، نہیں تا فور گرانٹیڈ ہی لیندا ہے، سکھ سارے گرانٹیڈ ہی لیندا ہے۔ نہ جانا میو نہ جانا جالی، میو کہندے نے مچھیارے نو مچھیاں پھڑن والا، میو ملانو بھی کہندے نے، ملا لئی بھی لفظ میو ورتیا جاندا ہے، تے مچھیرے لئی بھی مچھیاں پھڑن والے جڑے ہوندے نے مچھیارے، انہاں لئی بھی مچھیریاں لئی بھی لفظ میو ورتیا جاندا ہے، کیونکہ عام طور تے جڑے کشتیاں چلاؤندے نے وہ جال بھی بچھا کے نال مچھیاں پھڑ دے بھی نے۔ تو ایتھے میو دا ارتھ لینا مچھیرا مچھیاں پھڑن والا، نہ جانا میو نہ جانا جالی، جالی تو بھاو جال، مچھیرے دا جال۔ جد تک ہے پربھو تو میرے نال ہے، تیری یاد میرے نال ہوندی ہے، نہ مینو مچھیرے دی پرواہ ہے تے نہ مینو جال دی پرواہ ہے، جانا پاو میں نہیں جان دی پرواہ نہیں کر دی، جد تک تیری یاد میرے نال ہے تو میرے نال ہے، نہ مینو مچھیرے دی پرواہ ہے تے نہ مینو جال دی پرواہ ہے۔ ہن مچھیرا کی ہے تے جال کی ہے، بچھیرا آکھے جمدوت نو تے جال آکھے موت نو، کیونکہ جال تا مچھی دی موت ہوندی ہے۔ جد تک سمرن بندگی میرے نال ہے نہ مینو جمدوتاں دی پرواہ ہے تے نہ مینو موت دی پرواہ ہے۔ اے پاور تھا میں تیرا ایسا سیوکاں، تیری بندگی وچ تیری حضوری محسوس کردا، تو میرے نال ہے تے جنہ چر تو میرے نال ہے نہ مینو مچھیری دی پرواہ ہے تے نہ مینو جال دی پرواہ ہے، بھاو نہ مینو کسے جمدود دی پرواہ ہے تے نہ مینو روحانی موت دی پرواہ ہے، مینو کیویں روحانی موت آئے گی، کیویں ڈرائے گی؟ جاں دکھ لگ گیا تاں تجھے سنبھالی، اس کر کے جے ہور بھی کوئی دکھ آ لگے نہ مینو تا پھر ہے ربا میں تینوں یاد کردا۔ ਜਾਂ ਦੁੱਖ ਲਾਗੈ ਭਾਵ ਇਹ ਦੋ ਵੱਡੇ ਦੁੱਖ ਮੰਨੇ ਗਏ ਨੇ। ਜਮਾਂ ਦੀ ਸਜ਼ਾ, ਮੌਤ ਦਾ ਦੁੱਖ ਵੱਡੇ ਦੁੱਖ ਮੰਨੇ ਗਏ ਨੇ। ਤੋ ਕਹਿੰਦੇ ਨੇ ਪਰ ਇਨ੍ਹਾਂ ਤੋਂ ਇਲਾਵਾ ਹੋਰ ਵੀ ਕੋਈ ਦੁੱਖ ਆ ਬਣੇ ਤਾਂ ਮੈਂ ਤੈਨੂੰ ਚੇਤੇ ਕਰਦਾ। ਇਨ੍ਹਾਂ ਦੁੱਖਾਂ ਤੋਂ ਇਲਾਵਾ ਹੋਰ ਵੀ ਦੁੱਖ ਆ ਲੱਗਦਾ ਹੈ ਇਨਸਾਨ ਨੂੰ, ਪਰ ਜੇ ਕੋਈ ਦੁੱਖ ਮੁਸੀਬਤ ਆ ਬਣੇ ਮੈਂ ਤਾਂ ਤੈਨੂੰ ਚੇਤੇ ਕਰਦਾ। ਜਾਂ ਦੁੱਖ ਲੱਗੈ ਤਾਂ ਤੁਝੇ ਸੰਭਾਲੀ, ਫਿਰ ਤਾਂ ਮੈਂ ਤੈਨੂੰ ਯਾਦ ਕਰਦਾ। ਤੁਝੇ ਸੰਭਾਲੀ ਕਹਿਣਾ ਚਾਹੀਦਾ, ਤੈਨੂੰ ਯਾਦ ਕਰਦਾ, ਸੰਭਾਲਣਾ ਯਾਦ ਕਰਨਾ, ਚੇਤੇ ਕਰਨਾ। ਤੂੰ ਹੀ ਦੁੱਖ ਦੂਰ ਕਰਨ ਵਾਲਾ, ਇਸ ਕਰਕੇ ਜੇ ਹੋਰ ਕੋਈ ਮੁਸੀਬਤ ਵੀ ਆ ਪਵੇ, ਦੁੱਖ ਆ ਪਵੇ, ਹੇ ਪ੍ਰਭੂ ਮੈਂ ਤਾਂ ਤੈਨੂੰ ਚੇਤੇ ਕਰਦਾ ਕਿ ਬਚਾ ਮੈਨੂੰ ਇਸ ਮੁਸੀਬਤ ਵਿਚੋਂ ਬਚਾ। ਭਾਵ ਕੀ ਹੈ, ਛੇਤੀ ਕੀਤਿਆਂ ਤਾਂ ਮੈਂ ਜਦੋਂ ਤੇਰੀ ਯਾਦ ਮੇਰੇ ਨਾਲ ਹੈ, ਤੂੰ ਮੇਰੇ ਨਾਲ ਹੈ, ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ। ਪਰ ਫਿਰ ਵੀ ਜੇ ਕੋਈ ਐਸੀ ਮੁਸੀਬਤ ਟੈਪ ਹੋਵੇ ਤਾਂ ਮੈਂ ਤੈਨੂੰ ਯਾਦ ਕਰਦਾ। ਮੇਰਾ ਇਹ ਹੁੰਦਾ ਅਕੀਦਾ ਕਿ ਅੱਖਰ ਜਿਹੜੇ ਭਾਵ ਹੈ ਨਾ, ਅਰਥ ਜੁੜਨੇ ਚਾਹੀਦੇ ਨੇ। ਟੁੱਟਵੇਂ ਟੁੱਟਵੇਂ ਹੋਣ ਤਾਂ ਉਹਦੇ ਚ ਬਾਣੀ ਦਾ ਰਸ ਨਹੀਂ ਹੈ। ਸਤਿਗੁਰਾਂ ਨੇ ਲਿਖੇ ਖਿਆਲ ਜੁੜਵੇਂ ਨੇ, ਇਹ ਨਹੀਂ ਕਿ ਕਦੇ ਕੁਛ ਖਿਆਲ ਚ ਆ ਗਿਆ, ਕਦੇ ਕੁਛ ਖਿਆਲ ਚ ਆ ਗਿਆ। ਰਹਾਓ ਤੂੰ ਭਰਪੂਰ, ਜਾਣਿਆ ਮੈਂ ਦੂਰ। ਤੂੰ ਭਰਪੂਰ, ਭਰਪੂਰ ਤੋਂ ਭਾਵ ਪੂਰੀ ਤਰ੍ਹਾਂ ਵਸਿਆ ਹੋਇਆ, ਭਰਪੂਰ ਵਸਿਆ ਹੋਇਆ ਤੋਂ ਭਾਵ ਪੂਰੀ ਤਰ੍ਹਾਂ ਵਸਿਆ ਹੋਇਆ, ਹਰ ਜਗ੍ਹਾ ਮੌਜੂਦ ਹੈ। ਕੋਈ ਜਗ੍ਹਾ ਐਸੀ ਨਹੀਂ ਜਿੱਥੇ ਤੂੰ ਨਾ ਹੋਵੇ, ਕੋਈ ਜੀਵ ਐਸਾ ਨਹੀਂ ਜਿਸ ਦੇ ਅੰਦਰ ਤੂੰ ਨਾ ਹੋਵੇ। ਤੂੰ ਤਾਂ ਭਰਪੂਰ ਵਸਿਆ ਹੋਇਆ ਹੈ, ਹਰ ਜਗ੍ਹਾ ਹੈ, ਹਰ ਅੰਦਰ ਹੈ। ਜਾਣਿਆ ਮੈਂ ਦੂਰ, ਪਰ ਜਦੋਂ ਮੈਂ ਲੱਗਦਾ ਕਰਨ ਗੁਨਾਹ ਤਾਂ ਫਿਰ ਮੈਂ ਤੈਨੂੰ ਦੂਰ ਸਮਝ ਲੈਂਦਾ ਵੀ ਕਿਤੇ ਦੂਰ ਬੈਠਾ ਹੈ, ਵੇਖ ਨਹੀਂ ਰਿਹਾ। ਕਰ ਲਓ, ਬੰਦੇ ਦੀ ਫਿਤਰਤ ਇਹ ਹੈ, ਕਿਉਂਕਿ ਪ੍ਰਭੂ ਚੇਤੇ ਹੋਵੇ ਤਾਂ ਫਿਰ ਗੁਨਾਹ ਕਿਉਂ ਕਰੇ। ਜਦੋਂ ਤਾਂ ਮੈਂ ਕੋਈ ਭੁੱਲ ਕਰਦਾ, ਗੁਨਾਹ ਕਰਦਾ, ਫਿਰ ਮੈਂ ਤੈਨੂੰ ਸਮਝਦਾ ਕਿ ਤੂੰ ਕਿਤੇ ਦੂਰ ਹੈ, ਹੈ ਤਾਂ ਤੂੰ ਹਾਜ਼ਰਾ ਹਜ਼ੂਰ, ਹਰ ਜਗ੍ਹਾ ਮੌਜੂਦ, ਸਭ ਕੁਛ ਵੇਖ ਰਿਹਾ ਹੁੰਦਾ, ਸਭ ਕੁਛ ਤੇਰੀ ਨਿਗਾਹ ਵਿਚ ਹੈ। ਪਰ ਜਦੋਂ ਕੋਈ ਉਪੱਦਰ ਕਰਦਾ ਫਿਰ ਜਾਣ ਲੈਂਦਾ ਤੂੰ ਮੇਰੇ ਨੇੜੇ ਨਹੀਂ, ਤੂੰ ਕਿਤੇ ਦੂਰ ਹੀ ਵਸਦਾ। ਇਹ ਭਾਵ ਦਿੱਤਾ, ਤੂੰ ਭਰਪੂਰ, ਜਾਣਿਆ ਮੈਂ ਦੂਰ। ਹੈ ਤਾਂ ਤੂੰ ਭਰਪੂਰ ਵਸਿਆ ਹੋਇਆ, ਹੈ ਤਾਂ ਤੂੰ ਹਰ ਜਗ੍ਹਾ ਮੌਜੂਦ, ਪਰ ਫਿਰ ਵੀ ਸਾਡੇ ਜੀਵਾਂ ਤੋਂ ਜਦੋਂ ਕੋਈ ਗੁਨਾਹ ਹੁੰਦਾ ਹੈ, ਜਦੋਂ ਕੋਈ ਅਪਰਾਧ ਕਰਦੇ ਹਾਂ, ਤਾਂ ਫਿਰ ਸੋਚ ਲੈਂਦੇ ਹਾਂ ਕਿ ਤੂੰ ਕਿਤੇ ਦੂਰ ਹੀ ਬੈਠਾ ਹੈ, ਵੇਖ ਨਹੀਂ ਰਿਹਾ। ਜੋ ਕੁਛ ਕਰੀ, ਜੋ ਕੁਛ ਕਰੀ ਸੋ ਤੇਰਾ ਹਜ਼ੂਰ, ਹਾਲਾਂਕਿ ਜੋ ਕੁਛ ਮੈਂ ਕਰਦਾ ਹਾਂ ਉਹ ਤੇਰੀ ਹਜ਼ੂਰੀ ਵਿਚ ਹੁੰਦਾ ਹੈ, ਭਾਵ ਤੂੰ ਵੇਖ ਰਿਹਾ ਹੁੰਦਾ, ਤੇਰੀ ਨਿਗਾਹ ਥੱਲੇ ਹੁੰਦਾ ਹੈ ਜੋ ਕੁਛ ਹੁੰਦਾ। ਹਾਲਾਂਕਿ ਤੂੰ ਹਾਜ਼ਰ ਹੁੰਦਾ ਹੈ, ਵੇਖ ਰਿਹਾ ਹੁੰਦਾ ਹੈ, ਤੂੰ ਦੇਖ ਹੈ, ਤੂੰ ਵੇਖ ਰਿਹਾ ਹੁੰਦਾ ਹੈ ਅਪਰਾਧ ਹੁੰਦਾ, ਫਿਰ ਵੀ ਹਾਂ ਮੁੱਕਰ ਪਾਉ, ਫਿਰ ਵੀ ਅਪਰਾਧ ਕਰਕੇ ਮੈਂ ਮੁੱਕਰ ਜਾਣਾ, ਜੇ ਕੋਈ ਪੁੱਛੇ ਨਾ ਤੂੰ ਕੀਤਾ, ਮੈਂ ਜੀ ਮੈਂ ਤਾਂ ਨਹੀਂ ਕੀਤਾ, ਮੈਂ ਤਾਂ ਨਹੀਂ ਕੀਤਾ, ਮੁੱਕਰ ਜਾਈਦਾ ਮੈਂ ਨਹੀਂ ਕੀਤਾ। ਤੂੰ ਵੇਖੇ ਹਾਂ ਮੁੱਕਰ ਪਾਉ, ਮੈਂ ਅਪਰਾਧ ਕਰਦਾ ਤੂੰ ਅੰਦਰ ਵੇਖ ਰਿਹਾ ਹੁੰਦਾ ਕਿਉਂਕਿ ਤੂੰ ਨਾਲ ਹੀ ਹੈ, ਪਰ ਫਿਰ ਵੀ ਮੈਂ ਜੇ ਕੋਈ ਪੁੱਛੇ ਕੋਈ ਫੜ ਲਵੇ ਤਾਂ ਮੁੱਕਰ ਜਾਈਦਾ ਮੈਂ ਨਹੀਂ ਕੀਤਾ। ਤੂੰ ਦੇਖੇ ਹਾਂ ਮੁੱਕਰ ਪਾਉ, ਤੇਰੇ ਕੰਮ ਨਾ ਤੇਰਾ ਨਾ ਹੈ, ਤੇਰਾ ਕੰਮ, ਤੇਰਾ ਕੰਮ ਕੀ ਹੈ, تیرے دسے ہوئے کم، تیری نصیحت، تو جو نصیحت دینا بھی آ کرنا چاہیے وہ میں کردا نہیں، تیرے کم نہ تے نہ تیرے ناؤں، اس طرح جوڑنا تیرے کم نہ، تو جو کم دسے نے وہ میں نہیں کردا، پاو تو بانی چ جو ہدایتاں دتیاں نے آ کرنا چاہیے وہ میں نہیں کردا، نہ میں تیری بندگی وچ پینا، نہ تیرے نام جپن والے کام وچ پینا، نہ بندگی وچ پینا، نہ ہی ہور کرم جو تو کہیں نہ کرنے چاہیے نے وہ میں کرنا۔ نہ تیرا کم نہ تیرا نہ، جو بانی چ توں ہدایتاں دتیاں نے آ کچھ کرنا چاہیے میں نہیں کرتا، اور بندگی تو میں کردا ہی نہیں، تم آخنا بندگی کرو، نام جپو، سمرن کرو، یہ بھی میں نہیں کرتا۔ جیتا دیں تیتا ہوں کھاؤں، جیتا دیں تیتا ہے کام، ہے تا میں تیرے حکم نہ منن والا، ہے تا میں ایسا انسان جو تیرے حکم کدے مندا ہی نہیں، پر پھر بھی جو دات تو مینو دینا ہے او میں ساری پروان کر کے کھانا، جو تو دیں دیتا ہوں کھاؤں، جو تو مینو بخشش کرنا ہے او میں کھانا، جو تو بخشش کرنا ہے میرے تے او میں کھانا، تیری بخشش صدقہ میں کھانا، پر پھر بھی تیرا فرمان تے میں مندا کوئی نہیں، پھر بھی تیرا حکم تے میں مندا کوئی نہیں، احسان فراموش ہوں میں، تیرا دیتا میں کھانا، جو تو بخشش کردا ہوں میں کھانا، تیرا دیتا ہی پاؤنا، لیکن ہاں احسان فرموش، تیرے حکم نہیں بنتا، تیرے کہنے وچ نہیں ہاں۔ آ گل آکھیے، جنا تو دینا ہے میری تقدیر چ لکھیا تو انہ میں کھانا، تیرا دیتا ہی کھانا، تیری بخشش ہی کھانا، پر پھر بھی حکم تیرے میں مندا کوئی نہیں، نہ وہ کم کرنا جڑی تو آخدا ہے، نہ تیرا نام جپنا، بیا در نہ ہی کہ در جاؤں، اور میرے لئے ہور کوئی در ہے ہی نہیں جتھوں مینو خیر پی سکے، جتھوں مینو کچھ مل سکے، میرے لئے ہور تا کوئی در ایسا ہے ہی نہیں جتھوں میری چوڑی جو خیر پوے، خیر تو تیرے در تو ہی بہ سکتی ہے، بیا در نہ ہی کہ در جاؤں، اور کوئی در میرے لئے ایسا نہیں ہے جتھوں مینو خیر پی سکے، دس میں ہور کتھے جاواں، پاو نام دی خیر تو تیرے در تو ہی ملنی ہے، ایک خیر ہور کتو نہیں مل سکتی، دس ہور میں کتھے جاواں، نانک ایک کہے ارداس، نانک سیوک ایک بینتی کرد، نانک ایک کہے ارداس، نانک سیوک ایک بینتی کرد، جیو پنڈ جیو جند پنڈ شریر سب تیرا پاس، اب میری جند تیری دیتی ہوئی ہے، اب میرا شریر تیرا بخشیا ہویا ہے، تے میں تیرے ہی حوالے کرنا، تیرے ہی ارپن کرنا، بھاو کی ہے میں جند اپنی تیرے چرنہ نال جوڑنا، تے شریر نال تیری سنگتاں دیاں سیوا بجانا، اے تیرے حوالے کر دیتے نے میں، ਇਹ ਜਿੰਦ ਵੀ ਤੇਰੀ ਬਖਸ਼ੀ ਹੋਈ ਹੈ, ਸਰੀਰ ਵੀ ਤੇਰਾ ਬਖਸ਼ਿਆ ਹੋਇਆ, ਹੁਣ ਮੈਂ ਤੇਰੇ ਹਵਾਲੇ ਕਰਦਾ। ਭਾਵ ਕੀ ਹੈ? ਆਪਣੀ ਜਿੰਦ ਤੇਰੇ ਨਾਲ ਜੋੜਨਾ, ਤੇਰੇ ਚਰਨਾਂ ਨਾਲ ਜੋੜਨਾ। ਐਸੀ ਅਰਦਾਸ ਕਰਦਾ, ਹੇ ਪ੍ਰਮਾਤਮਾ, ਮੇਰੀ ਜਿੰਦ ਤੇਰੇ ਚਰਨਾਂ ਨਾਲ ਜੁੜੇ, ਤੇਰਾ ਧਿਆਨ ਤੇਰੇ ਨਾਲ ਜੁੜੇ, ਤੇ ਮੇਰਾ ਸਰੀਰ ਤੇਰੇ ਪਿਆਰਿਆਂ ਦੀ ਸੇਵਾ ਕਰੇ, ਤੇਰੀ ਸੰਗਤ ਦੀ ਸੇਵਾ ਕਰੇ। ਇਹ ਅਰਦਾਸ ਹੈ ਹੁਣ ਮੇਰੀ। ਇਹ ਦਾਤਾਂ ਤੇਰੀਆਂ ਦਿੱਤੀਆਂ ਨੇ, ਜਿੰਦ ਤੇਰੀ ਦਾਤ ਹੈ, ਸਰੀਰ ਤੇਰੀ ਦਾਤ ਹੈ, ਇਹ ਤੇਰੇ ਲੇਖੇ ਲਾਉਣਾ, ਹੁਣ ਤੇਰੇ ਅਰਪਣ ਕਰ ਦੇਣਾ। ਤੇ ਤੇਰੇ ਅਰਪਣ ਕਿਵੇਂ ਹੋਵੇਗੀ? ਮੇਰੀ ਜਿੰਦ ਤੇਰੇ ਚਰਨਾਂ ਨਾਲ ਜੁੜੇ, ਤੇ ਮੇਰਾ ਸਰੀਰ ਤੇਰੀ ਸੇਵਾ ਵਿੱਚ ਜੁੜੇ। ਤੇ ਪਰਮਾਤਮਾ ਦੀ ਸੇਵਾ ਕੀ ਹੈ? ਸੰਗਤ ਦੀ ਸੇਵਾ, ਉਸ ਪਰਮਾਤਮਾ ਦੀ ਸੇਵਾ, ਖਲਕਤ ਦੀ ਸੇਵਾ, ਖਾਲਕ ਦੀ ਸੇਵਾ। ਤੋ ਇਹ ਹੈ ਅੱਗੇ ਕੀ ਕਹਿੰਦੇ ਨੇ, ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨ। ਮੰਝ ਕਹਿੰਦੇ ਨੇ ਵਿੱਚ, ਮੰਝ ਕਹਿੰਦੇ ਨੇ ਵਿੱਚ ਨੂੰ। ਪੋਠੋਹਾਰੀ ਬੋਲੇ ਮੰਝ ਵਿੱਚ, ਤੇ ਮਿਆਨੋ ਲਫ਼ਜ਼ ਬਣਿਆ ਦਰਮਿਆਨ ਤੋਂ। ਆਪੇ ਮੰਝ ਮਿਆਨੋ ਪਹਿਲਾਂ ਲਓ, ਤੂੰ ਖੁਦ ਆਪ, ਆਪੇ ਤੋਂ ਭਾਵ ਤੂੰ ਖੁਦ ਆਪ। ਮੰਝ ਮਿਆਨੋ ਸਭਨਾ ਦੇ ਅੰਦਰ ਮੌਜੂਦ ਹੈ। ਪੋਥੀਆਂ ਵਿੱਚ ਅਰਥ ਲਿਆ ਗਿਆ ਹੈ ਕਿ ਤੂੰ ਸੰਸਾਰ ਵਿੱਚ ਮੌਜੂਦ ਹੈ, ਇਸ ਤੋਂ ਵੀ ਬਰੀਕੀ ਵਿੱਚ ਜਾਓ, ਤੂੰ ਸਭਨਾ ਦੇ ਅੰਦਰ ਮੌਜੂਦ ਹੈ। ਤੂੰ ਮੰਝ ਅੰਦਰ, ਮੰਝ ਮਿਆਨੋ, ਤੂੰ ਸਭਨਾ ਦੇ ਅੰਦਰ ਮੌਜੂਦ ਹੈ। ਅੰਦਰ ਮੌਜੂਦ ਹੁੰਦਾ ਹੋਇਆ ਵੀ ਆਪੇ ਨੇੜੇ, ਆਪ ਹੀ ਆਪਣੀ ਰਜ਼ਾ ਅਨੁਸਾਰ ਕਿਸੇ ਦੇ ਨੇੜੇ ਹੈ, ਤੇ ਦੂਰ ਆਪੇ ਹੀ ਆਪਣੀ ਰਜ਼ਾ ਅਨੁਸਾਰ ਕਿਸੇ ਤੋਂ ਦੂਰ ਬੈਠਾ ਹੈ। ਤੇ ਸਭਨਾ ਅੰਦਰ ਹੀ ਵਸਦਾ ਤੂੰ, ਪਰ ਤੇਰਾ ਪਾਣਾ ਕਈ ਜੀਵਾਂ ਲਈ ਐਸਾ ਹੈ, ਤੇਰੀ ਰਜ਼ਾ ਕਈ ਜੀਵਾਂ ਲਈ ਐਸੀ ਹੈ, ਉਨ੍ਹਾਂ ਲਈ ਤੂੰ ਅੰਦਰ ਹੁੰਦਾ ਹੋਇਆ ਵੀ ਦੂਰ ਹੀ ਹੈ, ਤੇ ਕਈਆਂ ਲਈ ਤੇਰਾ ਪਾਣਾ, ਤੇਰੀ ਰਜ਼ਾ ਐਸੀ ਹੈ ਕਿ ਸਦਾ ਨੇੜੇ ਹੀ ਹੈ, ਉਨ੍ਹਾਂ ਦੇ ਨਾਲ ਹੀ ਹੈ, ਹਾਜ਼ਰਾ ਹਜ਼ੂਰ ਹੀ ਹੈ। ਤੂੰ ਨੇੜਿਆਂ ਹੈ ਤਾਂ ਤੂੰ ਸਭਨਾ ਦੇ ਅੰਦਰ, ਜਿਹੜੇ ਤੈਨੂੰ ਨੇੜੇ ਤੱਕਦੇ ਨੇ ਉਨ੍ਹਾਂ ਦੇ ਵੀ ਅੰਦਰ ਹੈ, ਔਰ ਜਿਹੜੇ ਦੂਰ ਤੱਕ ਰਹੇ ਨੇ ਉਨ੍ਹਾਂ ਦੇ ਵੀ ਅੰਦਰ ਹੀ ਹੈ। ਪਰ ਤੇਰਾ ਪਾਣਾ, ਤੇਰੀ ਰਜ਼ਾ ਕਈਆਂ ਲਈ ਐਸੀ ਹੈ ਕਿ ਤੈਨੂੰ ਦੂਰ ਵੇਖ ਰਹੇ ਨੇ, ਕਈਆਂ ਲਈ ਤੇਰੇ ਪਾਣਾ, ਤੇਰੀ ਰਜ਼ਾ ਐਸੀ ਹੈ ਤੈਨੂੰ ਨੇੜੇ ਵੇਖ ਰਹੇ ਨੇ। ਮੈਂ ਬੇਨਤੀ ਕਰਾਂ, ਇੰਨੀ ਦਿਨੀ ਮੈਂ ਭਾਵਅਰਥ ਦੇਣ ਦੀ ਕੋਸ਼ਿਸ਼ ਕਰਿਆ ਕਰਦਾ, ਜ਼ਰੂਰੀ ਨਹੀਂ ਕਿ ਮੈਂ ਗ੍ਰਾਮੈਟੀਕਲੀ ਇਸ ਨੂੰ ਅਰਥਾਵਾਂ। ਸਾਰੀ ਗੁਰਬਾਣੀ ਮੈਂ ਇੱਕ ਵਾਰੀ ਗ੍ਰਾਮੈਟੀਕਲੀ ਅਰਥਾ ਕੇ ਵੇਖ ਲਈ ਹੈ, ਪਰ ਮੈਂ ਭਾਂਪਿਆ ਕਿ ਰਸ ਜ਼ਿਆਦਾ ਰਹਿੰਦਾ ਹੈ ਉਸ ਤਰ੍ਹਾਂ ਜਦ ਤੱਕ ਭਾਵ ਨਾ ਕੱਢੇ ਜਾਣ। ਭਾਵ ਆਉਣੇ ਬੜੇ ਜ਼ਰੂਰੀ ਨੇ, ਤੇ ਫਿਰ ਰਸ ਬਚਦਾ ਬਾਣੀ ਦਾ। ਫਿਰ ਆਖਦੇ ਨੇ ਆਪੇ ਵੇਖ, ਸੁਣੇ ਹੀ ਆਪੇ ਹੀ, ਕੁਦਰਤ ਕਰੇ ਜਹਾਨ। ਕੁਦਰਤ ਕਹਿੰਦੇ ਨੇ ਸ਼ਕਤੀ ਨੂੰ, ਤੇ ਤੱਤੇ ਨੂੰ ਮੈਂ ਸਿਆਰੀ, ਭਾਵ ਸ਼ਕਤੀ ਵਰਤ ਕੇ ਕਰੇ ਬਣਾਉਣ ਵਾਲਾ, ਬਣਾਉਂਦਾ ਏ ਜਹਾਨੋ ਜਹਾਨ ਸੰਸਾਰ। ਕੁਦਰਤ ਕਰੇ ਜਹਾਨੋ, ਜਿਹੜਾ ਪਰਮਾਤਮਾ ਆਪਣੀ ਸ਼ਕਤੀ ਵਰਤ ਕੇ ਸੰਸਾਰ ਸਾਜਦਾ ਏ, ਸੰਸਾਰ ਬਣਾਉਂਦਾ ਏ, ਆਪੇ ਵੇਖ, ਉਹੀ ਆਪਣੇ ਕੀਤੇ ਹੋਏ ਜੀਵਾਂ ਦੀ ਸੰਭਾਲ ਕਰਦਾ, ਵੇਖ ਸੰਭਾਲ ਕਰਦਾ। قدرت تو بھاو شکتی، قدرت تتے نے سیاری شکتی ورت کے کرے پیدا کردا ہے جہانوں جہان سنسار، تو بھاو جیو او پرماتما جو خود ہی اپنی شکتی ورت کے جیو پیدا کردا ہے، آپ ویکھا او خود ہی انہاں دی سنبھال کردا ہے، آپے ہی ویک سنے، آپے ہی انہاں دیاں ارداساں بھی وہی سندا، انہاں دیاں ارداساں بینتیاں جودنیاں سنن والا وہی ہے، جو تس پاوے نانکا حکم سوئی پروانو، پر اس اگے ارداس کرن لگیاں اے سوجی ضرور ہونی چاہیدی ہے کہ جو تس پاوے نانکا حکم سوئی پروانو، مالک دا پانا ورت کے رہندا ہے، جو مالک نو پاؤندا ہے حکم سوئی پروانو، جو تس پاوے جو مالک نو پا جاندا ہے، جو تس پاوے جو اس مالک نو پا جاندا ہے، تس آیا مالک لئی، چیتے اے رکھنا چاہیدا ہے کہ جو مالک نو پا جاندا ہے اوہی جیو کرتار نو قبول ہے، پروان ہے، قبول ہے، اوہی جوت اس نو قبول ہے، پروان ہے، اسے نو اپنے نال مل ہے، ہمیشہ آ کہندے نے خیال چیتے رکھنا چاہید ہے کہ جو تس پاوے جو جیو تس مالک نو پا جائے چنگا لگے، حکم جس نو اس دا حکم اس دی رضا پروان ہوگے، سوئی پروان اوہی جیو اس نو پروان ہے، جو تس پاوے نانکا حکم سوئی پروان، جو مالک نو جی پاؤں دائے، جو اس دے حکم رضا وچ رہندا ہے اس نو پروان ہے، تو اے سی اے شبد سری راگ دا جو آپا سرون کیتا، پنا 25 شبد ہے 32، کیتا کہاں کرے من مان، دیون ہارے کہ ہتھ دان، پاوے دے نہ دے سوئے، کیتا کہ کہیے کیا ہوئے، آپے سچ پاوے تس سچ، اندھا کچا کچن کچ، رہاو جان کے رخ برخ آراؤ، جیہی تات تیہا تناؤ، پھل پاؤ پھڑ لکھیا پائے، آپ بیج آپے ہی کھائے، کچی کند کچا وچراج، ماتا لونی پھکا ساد، نانک آنے آوے راس، ون ناوے نا ہی شاباش، چھوٹے چھوٹے شبد نے بڑے نرالے نے بہت پیارے نے، کیتا کہاں کرے من مان، کیتا کیتا تو بھاو کیتا ہویا بنایا ہویا، پرماتما کرتا ہے اسی اودے کیتے ہوئے ہاں، پرماتما کرتا ہے سرجنہار ہے، اسی او دے کیتے ہوئے ہیں، اسی او دی سرجنا ہاں، اسی او دے کیتے ہوئے ہیں، تو کیتا تو بھاو او دا پیدا کیتا ہویا انسان، اتھے کیتے دا پھر کی بھاو ہویا، کیتا پرمیشر دا پیدا کیتا ہویا انسان، कहां करे क्यों करे मने मन विच मान हंकार परमात्मा दा पैदा कीता होया जीव अपने मन विच किस चीज दा हंकार कर सकदा है भाव मेरा अपना ते कुछ है ही नहीं सब कुछ उसे दा दिता है इथो तक के मेरा शरीर भी ओदा दिता है मेरी जिंद भी ओदी दिती है मैं कादा हंकार करा कि मेरा अपना सब कुछ उसदा दिता है सब कुछ मालक दी बख्शिश है उसदा दिता होया है पर सानू इह भुलेखा है असी कोई चीज प्राप्त कर दिन्ने आ उसते अपनी मोर लाउन्ने आ आ मकान मैं बनाया है मैं खड़ा कीता आ मैं खरीदया आ चीज मैं बनाई मेरी खरीदी है ये मेरी हिम्मत दा नतीजा है उसते असी अपनी मोर लाउन्ने आ सतगुरु कहिंदे ने तेरा ते कुछ है ही नहीं तेरा शरीर भी तेरा अपना नहीं तू ता ओदा कीता होया तेरी जिंद भी ओदी दिती जिंद है तू तो उसदा कीता होया तेरा जदों शरीर ही अपना नहीं तेरी जिंद ही अपनी नहीं तेरा अपना होर की हो सकदा सब कुछ जो तेरे पास है वो दी बख्शिश है तू अपने हंकार दी मोर हर एक चीज ते एवें ना लाया कर कीता कहां करे मने मान कहां करे काते करे क्यों करे मने मन मान नहीं मने मान मन विच मने अंदर मान हंकार जीव परमात्मा दा कीता है ओदा पैदा कीता है शरीर भी ओदा दिता है जिंद भी ओदी दिती है जो इस दे पास है ओ भी उसे दी बख्शिश दा नतीजा है फिर केड़ी चीज ते मान करे के मेरा है केड़ी चीज दा अहंकार करे देवन हार है के हथ दान जदों असीं कहने आ दान दी गल करदे आ जे दान है जे शरीर दान विच मिलिया है जिंद दान विच मिलिया है हर चीज दान विच मिली है ते दान ते ता कोई हक जमा ही नहीं सकदा दान ता देना देन हार दे हथ हुंदा है दान ते तुहाडा जोर नहीं चल सकदा सब कुछ जो साडे पास है ओदा दिता दान है दान ते असी अपना जोर नहीं विखा सकदे कोई जोर नाल किसे तो दान नहीं लिया जा सकदा दान अगे जोर नहीं चलदा दान ता देन आले दी मर्जी है जिन्हें दान देना है ओदे हाथ विच मर्जी है तो कहिंदे ने देवन हार है के हथ दान दान ते अख्तियार जो हुंदा है देन वाले दा हुंदा है लैन वाले दा अख्तियार कोई नहीं हुंदा असी कोई जोर नहीं दिखा सकते असी कोई अपना अख्तियार जमा नहीं सकते पावै उसकी मर्जी होवे पावै उसकी मर्जी होवे दे जो दी मर्जी होवे देवे ना दे पावे ना देवे सोए ओ परमात्मा ओ परमात्मा ओ देनहार है सारा दान उसदे हाथ विच है असी जबरदस्ती कुछ उस तो ले नहीं सकदे ओदी मर्जी है ओ देवे ओदी मर्जी है ओ ना देवे जिवें दान ते असी अपना अख्तियार नहीं जमा सकदे दान तो देन वाले दे अख्तियार विच आउंदा है ओदी मर्जी है देवे ओदी मर्जी है ना देवे तुसी मंग सकदे हो चाहे ओ देवे चाहे ना देवे ओदी मर्जी है ਕੋਈ ਮੰਗਤਾ ਕਿਸੇ ਘਰ ਜਾਂਦਾ ਹੈ, ਮੰਗਦਾ ਹੈ, ਦੇਣ ਵਾਲੇ ਦੀ ਮਰਜ਼ੀ ਹੈ ਦੇਵੇ ਨਾ ਦੇਵੇ, ਉਹ ਜ਼ਬਰਦਸਤੀ ਤੇ ਨਹੀਂ ਕੋਈ ਖੋ ਸਕਦਾ। ਕਹਿੰਦੇ ਨੇ ਕੀਤਾ ਕਹਿ ਕਹੀਏ ਕਿਆ ਹੋਏ, ਤੇ ਜੇ ਅਸੀਂ ਪ੍ਰਭੂ ਅੱਗੇ ਫਰਿਆਦਾਂ ਕਰੀਏ ਵੀ ਰੱਬਾ ਆ ਨਹੀਂ ਮਿਲਿਆ ਮੈਨੂੰ, ਰੱਬਾ ਆ ਕਿਉਂ ਨਹੀਂ ਮਿਲਿਆ, ਔਰ ਦੂਜਿਆਂ ਕੋਲ ਆ ਹੈ ਮੇਰੇ ਕੋਲ ਆ ਨਹੀਂ, ਇਹ ਕਿਉਂ ਹੈ? ਜੇ ਇਸ ਤਰ੍ਹਾਂ ਨਾ ਮਿਲੇ ਦੀਆਂ ਫਰਿਆਦਾਂ ਅਸੀਂ ਕਰੀਏ ਪਰਮੇਸ਼ਰ ਪਾਸ, ਤੇ ਕਿਵੇਂ ਸੌਂਦਾ ਭਾਈ? ਕਿਉਂਕਿ ਦਾਨ ਦੇਣਾ ਤੇ ਉਹਦੀ ਮਰਜ਼ੀ ਹੈ, ਦਾਨ ਤੇ ਸਾਡਾ ਕੋਈ ਅਖਤਿਆਰ ਨਹੀਂ, ਉਹਦੀ ਮਰਜ਼ੀ ਹੈ ਦੇਵੇ, ਉਹਦੀ ਮਰਜ਼ੀ ਹੈ ਨਾ ਦੇਵੇ। ਅਸੀਂ ਫਰਿਆਦ ਨਹੀਂ ਕਰ ਸਕਦੇ, ਅਸੀਂ ਗਿਲੇ ਗੁਜ਼ਾਰੇ ਨਹੀਂ ਕਰ ਸਕਦੇ, ਫਰਿਆਦ ਨਹੀਂ ਕਰ ਸਕਦੇ। ਕੀਤੇ ਕਹਿ ਕਹੀਏ ਕਿਆ ਹੋਏ, ਜੇ ਅਸੀਂ ਫਰਿਆਦ ਕਰੀਏ ਵੀ ਤੇ ਸਾਡੇ ਫਰਿਆਦ ਕਰਨ ਨਾਲ ਕੀ ਹੋ ਜਾਣ ਵਾਲਾ, ਕਿਆ ਹੋਏ, ਕੀ ਹੋ ਜਾਣ ਵਾਲਾ, ਸਾਡੀ ਫਰਿਆਦ ਕੀਤਿਆਂ ਕੀ ਫਰਕ ਪਵੇਗਾ? ਸੋ ਫਰਿਆਦਾਂ ਬੇਮਾਨੀ ਹੁੰਦੀਆਂ ਨੇ, ਅਰਦਾਸਾਂ ਬੇਨਤੀਆਂ ਤੇ ਹੋ ਸਕਦੀਆਂ ਨੇ, ਪਰ ਫਰਿਆਦਾਂ ਨਹੀਂ ਹੋ ਸਕਦੀਆਂ। ਅਰਦਾਸ ਬੇਨਤੀ ਜੋਦੜੀ ਤਾਂ ਸਾਡੇ ਗੁਰੂ ਮਹਾਰਾਜ ਵੀ ਕਰਦੇ ਆਏ ਨੇ, ਸੰਤਾਨ ਨਹੀਂ ਸੀ, ਸੰਤਾਨਾਂ ਲਈ ਅਸੀਂ ਪੜ੍ਹਦੇ ਹਾਂ ਹਰਗੋਬਿੰਦ ਜੀ ਦੀ ਲਈ, ਮਾਤਾ ਗੰਗਾ ਜੀ ਨੂੰ ਆਖਿਆ ਜਾਓ ਕਰੋ ਅਰਦਾਸ ਕਿਹਦੇ ਅੱਗੇ, ਬੇਨਤੀ ਕਰੋ ਜਾ ਕੇ ਕਿਹਦੇ ਅੱਗੇ, ਬਾਬਾ ਬੁੱਢਾ ਜੀ ਅੱਗੇ। ਅਰਦਾਸ ਬੇਨਤੀਆਂ ਤੇ ਸਤਿਗੁਰੂ ਵੀ ਕਰਦੇ ਆਏ ਨੇ, ਅਰਦਾਸ ਬੇਨਤੀ ਤੇ ਹੋ ਸਕਦੀ ਏ, ਫਰਿਆਦ ਨਹੀਂ ਹੋ ਸਕਦੀ, ਗਿਲਾ ਨਹੀਂ ਹੋ ਸਕਦਾ, ਤਾਨਾ ਨਹੀਂ ਦਿੱਤਾ ਜਾ ਸਕਦਾ ਕਿ ਬਈ ਰੱਬਾ ਆ ਤੂੰ ਮੇਰੇ ਨਾਲ ਦਰਾਂਝਾ ਕੀਤਾ, ਫਲਾਣੇ ਨੂੰ ਦਿੱਤਾ ਮੈਨੂੰ ਦਿੱਤਾ ਨਹੀਂ, ਗੁੱਸਾ ਗਿਲਾ ਨਹੀਂ ਕੀਤਾ ਜਾ ਸਕਦਾ। ਆਪੇ ਸੱਚ ਭਾਵੈ ਤਿਸ ਸੱਚ। ਹੁਣ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਇਹਦੇ ਅਰਥ ਕੀਤੇ ਨੇ ਸੱਚ ਦੇ ਸਦੀਵ, ਤੇ ਦੂਜਾ ਸੱਚ ਲਿਆ ਨਾਮ ਲਈ। ਮੈਂ ਇਹਨੂੰ ਖੂਬ ਵਿਚਾਰਿਆ ਇਸ ਪੰਕਤੀ ਨੂੰ, ਸਦੀਵ ਦਾ ਅਰਥ ਕਰਕੇ ਤੇ ਫਿਰ ਨਾਮ ਨਾਲ ਜੋੜਨਾ, ਆਪ ਸਦੀਵ ਹੈ ਤੇ ਉਹਨੂੰ ਨਾਮ ਪਾਉਂਦਾ ਹੈ, ਦੋਨੋਂ ਜੋ ਖਿਆਲ ਨੇ ਜੁੜਦੇ ਨਹੀਂ, ਆਪ ਸਦੀਵ ਹੈ ਤੇ ਉਹਨੂੰ ਨਾਮ ਪਾਉਂਦਾ ਹੈ, ਜੁੜਦਾ ਨਹੀਂ। ਆਪੇ ਸੱਚ, ਸੱਚ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਨਾਮ ਲਈ ਆਉਂਦਾ ਹੈ ਜਾਂ ਸਦੀਵ ਵੀ ਅਰਥ ਹੁੰਦਾ ਹੈ ਤੇ ਜਾਂ ਸੱਚਾਈ ਲਈ ਵੀ ਵਰਤਿਆ ਜਾਂਦਾ ਹੈ। ਇੱਥੇ ਭਾਵ ਹੈ ਨਾਮ ਦਾ ਹੀ, ਆਪੇ ਸੱਚ ਭਾਵ ਕੀ ਹੈ, ਪ੍ਰਭੂ ਦਾ ਸਰੂਪ ਵੀ ਨਾਮ ਹੀ ਹੈ। ਪ੍ਰਭੂ ਦਾ ਸਰੂਪ, ਪਰਮੇਸ਼ਰ ਦੇ ਸਰੂਪ ਵੱਲ ਧਿਆਨ ਦੇਈਏ ਤਾਂ ਉਹਦਾ ਸਰੂਪ ਕੋਈ ਸਾਡੇ ਵਾਂਗੂ ਤੇ ਸਰੀਰ ਧਾਰੀ ਤੇ ਉਹ ਹੈ ਨਹੀਂ, ਸਰੂਪ ਹੀ ਉਸਦਾ ਨਾਮ ਮੰਨਿਆ ਗਿਆ ਹੈ, ਨਾਮ ਹੀ ਉਸਦਾ ਸਰੂਪ ਹੈ ਉਸ ਸ਼ਕਤੀ ਦਾ। ਇਸ ਕਰਕੇ ਬਾਣੀ ਆਖਦੇ ਨਾਮ ਤੇ ਨਾਮੀ ਚ ਕੋਈ ਫਰਕ ਨਹੀਂ, ਅਵਲ ਤੇ ਮਾਲਕ ਦਾ ਕੋਈ ਸਰੂਪ ਨਹੀਂ, ਉਹ ਤੇ ਜੋਤ ਸਰੂਪ ਹੈ, ਸਾਡੇ ਵਾਂਗੂ ਸਰੀਰਧਾਰੀ ਨਹੀਂ, ਉਹਦੀ ਕੋਈ ਮੈਟੀਰੀਅਲ ਬਾਡੀ ਨਹੀਂ, ਪਰ ਜੇ ਉਸਦੇ ਸਰੂਪ ਦਾ ਧਿਆਨ ਧਰੀਏ ਤਾਂ ਨਾਮ ਹੀ ਉਸਦਾ ਸਰੂਪ ਹੈ। ਜੇ ਉਸਦੇ ਸਰੂਪ ਦਾ ਖਿਆਲ ਕਰੀਏ ਤਾਂ ਨਾਮ ਹੀ ਉਸਦਾ ਸਰੂਪ ਹੈ ਤੇ ਨਾਮ ਹੀ ਉਸ ਨੂੰ ਪਾਉਂਦਾ ਹੈ, ਭਾਵੇਂ ਤੇ ਸੱਚ ਨਾਮ ਹੀ ਉਸ ਨੂੰ ਪਾਉਂਦਾ ਹੈ, ਨਾਮ ਹੀ ਉਹਦਾ ਸਰੂਪ ਹੈ ਤੇ ਨਾਮ ਹੀ ਉਸ ਨੂੰ ਪਾਉਂਦਾ ਹੈ। ਮੈਂ ਇਸ ਤਰ੍ਹਾਂ ਇਸ ਪੰਕਤੀ ਦਾ ਵਿਚਾਰ ਕੀਤਾ ਹੈ। ਅੰਧਾ ਕੱਚਾ ਕੱਚਨ ਕੱਚ, ਕੱਚ ਨੀ ਕੱਚ ਨਹੀਂ ਪੜਨਾ, ਕੱਚਨ ਕੱਚ ਤੋਂ ਕੱਚਨ ਕੱਚ ਤੋਂ ਪੜ ਭਾਵ ਹੁੰਦਾ ਨਿਰਾ ਕੱਚ, ਕੱਚ ਨੀ ਕੱਚ ਨਹੀਂ ਕੱਚਨ ਕੱਚ ਨਿਰਾ ਕੱਚ। ਤੋ ਹੁਣ ਕੀ ਕਹਿੰਦੇ ਨੇ ਅੰਧਾ ਕੱਚਾ, ਅੰਧਾ ਆਖਿਆ ਗਿਆਨੀ ਨੂੰ, ਬੇਸਮਝ ਨੂੰ, ਮੂਰਖ ਨੂੰ, ਕੱਚਾ ਕੱਚਾ ਤੋਂ ਭਾਵ ਅਧੂਰਾ ਰਹਿ ਜਾਂਦਾ ਹੈ। ਪਰਮਾਤਮਾ ਦਾ ਸਰੂਪ ਨਾਮ ਹੈ, ਨਾਮ ਉਸ ਨੂੰ ਪਾਉਂਦਾ ਏ, ਪਰ ਮੂਰਖ ਗਿਆਨੀ ਨਾਮ ਜਪਦਾ ਨਹੀਂ, ਇਸ ਕਰਕੇ ਉਹ ਅਧੂਰਾ ਰਹਿ ਜਾਂਦਾ ਹੈ, ਕੱਚਾ ਰਹਿ ਜਾਂਦਾ ਹੈ, ਭਾਵ ਪ੍ਰਵਾਨ ਹੋਣ ਜੋਗਾ ਨਹੀਂ ਹੁੰਦਾ। ਦੇਖੋ ਜੁੜ ਗਿਆ, ਮੂਰਖ ਬੰਦਾ ਅਗਿਆਨੀ ਬੰਦਾ ਨਾਮ ਜਪਦਾ ਹੀ ਨਹੀਂ, ਸਿਮਰਨ ਕਰਦਾ ਹੀ ਨਹੀਂ, ਬੰਦਗੀ ਵੱਲ ਧਿਆਨ ਦੇਂਦਾ ਹੀ ਨਹੀਂ, ਇਸ ਕਰਕੇ ਉਹ ਕੱਚਾ ਰਹਿ ਜਾਂਦਾ ਹੈ, ਭਾਵ ਅਧੂਰਾ ਰਹਿ ਜਾਂਦਾ ਹੈ, ਪ੍ਰਵਾਨ ਹੋਣ ਜੋਗਾ ਨਹੀਂ ਰਹਿੰਦਾ, ਇਸ ਲਈ ਪ੍ਰਵਾਨ ਨਹੀਂ ਹੁੰਦਾ। ਕੱਚਨ ਕੱਚ, ਕੱਚਨ ਕੱਚ ਬਿਲਕੁਲ ਅਧੂਰਾ, ਬਿਲਕੁਲ ਹੀ ਪ੍ਰਵਾਨ ਨਾ ਹੋਣ ਜੋਗਾ ਰਹਿ ਜਾਂਦਾ। ਕੱਚਨ ਕੱਚ ਭਾਵ ਨਿਰਾਈ ਕੱਚ, ਬਿਲਕੁਲ ਅਧੂਰਾ, ਬਿਲਕੁਲ ਨਾ ਪ੍ਰਵਾਨ ਹੋਣ ਜੋਗਾ ਰਹਾ। ਤੋ ਪਿਛਲੀਆਂ ਪੰਕਤੀਆਂ ਨੂੰ ਜੇ ਤੁਸੀਂ ਜੋੜੋ ਤੇ ਇਹਦਾ ਅਰਥ ਇਹ ਹੋਇਆ ਕਿ ਪ੍ਰਭੂ ਦਾ ਆਪਣਾ ਸਰੂਪ ਹੈ ਨਾਮ, ਤੇ ਨਾਮ ਹੀ ਉਸ ਨੂੰ ਪਾਉਂਦਾ ਹੈ। ਜੋ ਬੰਦਾ ਨਾਮ ਜਪਦਾ ਹੈ ਉਹ ਪ੍ਰਵਾਨ ਹੋਣ ਜੋਗਾ ਹੋ ਜਾਂਦਾ ਹੈ, ਜੋ ਨਾਮ ਨਹੀਂ ਜਪਦਾ ਉਹ ਕੱਚਾ ਰਹਿ ਜਾਂਦਾ, ਪ੍ਰਵਾਨ ਹੋਣ ਜੋਗਾ ਨਹੀਂ। ਲਿੰਕ ਬਣ ਗਈ ਸਾਰੀ, ਜੁੜ ਗਿਆ। ਇਹ ਪਾਵਰਥ ਜਾਂ ਕਿ ਰੁੱਖ ਬਿਰਖ ਆਰਾਓ, ਜਾਂ ਕਿ ਜਿਸ ਪ੍ਰਭੂ ਦੇ ਰੁੱਖ ਦਰਖਤ, ਜਾਂ ਕਿ ਰੁੱਖ ਜਿਸ ਪ੍ਰਭੂ ਦੇ ਪੈਦਾ ਕੀਤੇ ਨੇ ਰੁੱਖ, ਬਣਾਏ ਨੇ ਰੁੱਖ, ਬਿਰਖ, ਰੁੱਖ ਔਰ ਬਿਰਖ, ਬਿਰਛ ਤੋਂ ਬਿਰਖ, ਰੁੱਖ ਬਿਰਖ ਇਕੱਠਾ ਭਾਵ ਦਰਖਤ। ਹਰਾਓ, ਹਰਾਓ ਕਹਿੰਦੇ ਨੇ ਸਜਾਵਟ, ਜਿਨ੍ਹੇ ਰੁੱਖ ਬਿਰਖ ਪੈਦਾ ਕੀਤੇ ਨੇ ਉਨ੍ਹਾਂ ਨੇ ਇਨ੍ਹਾਂ ਨੂੰ ਸਜਾਇਆ ਹੈ, ਇਨ੍ਹਾਂ ਦੀ ਸਜਾਵਟ ਕੀਤੀ ਹੈ। ਜਿਸ ਪਰਮਾਤਮਾ ਨੇ ਰੁੱਖ ਬਿਰਖ ਪੈਦਾ ਕੀਤੇ ਨੇ ਉਸੇ ਪਰਮਾਤਮਾ ਨੇ ਰੁੱਖਾਂ ਬਿਰਖਾਂ ਨੂੰ ਸਜਾਇਆ ਹੈ, ਪੱਤੇ ਲਾਏ ਨੇ, ਫਲ ਲਾਏ ਨੇ, ਫੁੱਲ ਲਾਏ ਨੇ, ਉਸੇ ਨੇ ਇਨ੍ਹਾਂ ਨੂੰ ਸਜਾਇਆ, ਸਜਾਵਟ ਉਸੇ ਦੀ ਕੀਤੀ ਹੋਈ ਹੈ। ਤੇ ਹੁਣ ਰੁੱਖ ਬਿਰਖ ਕੀ ਨੇ, ਕਿਨ੍ਹਾਂ ਲਈ ਆਇਆ ਰੁੱਖ ਬਿਰਖ? ਅਸੀਂ ਹਾਂ ਰੁੱਖ ਬਿਰਖ, ਜਿਵੇਂ ਉਹਨੇ ਆਪ ਹੀ ਸਾਨੂੰ ਸਜਾਇਆ ਹੈ। ਅਸੀਂ ਪਰਮਾਤਮਾ ਦੇ ਪੈਦਾ ਕੀਤੇ ਰੁੱਖ ਬਿਰਖ ਹਾਂ, ਜਿਵੇਂ ਮਾਲੀ ਬੂਟੇ ਲਾਉਂਦਾ ਹੈ, ਐਵੇਂ ਪਰਮਾਤਮਾ ਮਾਲੀ ਨੇ ਸਾਨੂੰ ਬੂਟਿਆਂ ਨੂੰ ਲਾਇਆ ਹੈ ਤੇ ਸਾਨੂੰ ਸੋਹਣਾ ਦਿਸਦਾ ਕੀਤਾ, ਸਜਾਇਆ ਹੈ। ਜਿਹੀ ਤਾਤ ਤਿਹਾ ਤੇ ਨਾ, ਮੈਂ ਜਿਵੇਂ ਜਿਵੇਂ ਅੱਖਰੀ ਅਰਥ ਕਰਦਾ ਤਿਵੇਂ ਤਿਵੇਂ ਪਾਵਰ ਦੇ ਰਿਹਾ। ਰੁੱਖ ਬਿਰਖ ਕਿਹਦੇ ਲਈ ਹੈ? ਜਿਹੀ ਤਾਤ ਤਿਹਾ ਤੇ ਨਾ, ਤਾਤ ਕਹਿੰਦੇ ਨੇ ਅਸਲਾ, ਜਿਹੋ ਜਿਹਾ ਕਿਸੇ ਬੂਟੇ ਦਾ ਅਸਲਾ ਹੈ ਉਹ ਜਿਹਾ ਉਹਦਾ ਨਾਮ ਹੈ। ਭਾਵ ਹੈ ਅੰਬ ਨੂੰ ਅਸੀਂ ਨਿੰਬੂ ਨਹੀਂ ਕਹਿ ਸਕਦੇ, ਅੰਬ ਦੇ ਵਰਖ ਦਾ, ਅੰਬ ਦੇ ਰੁੱਖ ਦਾ ਅਸਲਾ ਹੋਰ ਹੈ, ਹੋਰ ਤਰ੍ਹਾਂ ਦਾ ਹੈ। ਨਿੰਬੂ ਦਾ ਬੂਟਾ ਲਾਓ ਕੁਛ ਹੋਰ ਤਰ੍ਹਾਂ ਦਾ ਹੈ, ਕਿੱਕਰ ਦਾ ਦਰਖਤ ਲਾਓ ਕੁਛ ਹੋਰ ਤਰ੍ਹਾਂ ਦਾ, ਹਰ ਇੱਕ ਦਾ ਅਸਲਾ ਵੱਖਰਾ ਵੱਖਰਾ ਹੈ। ਐਨ ਇਵੇਂ ਜੀਵ ਉਹਨੇ ਪੈਦਾ ਕੀਤੇ ਨੇ ਤੇ ਸਾਡਾ ਅਸਲਾ ਵੱਖਰਾ ਵੱਖਰਾ, ਭਾਵ ਕੀ ਹੈ, ਸਾਡੇ ਸੰਸਕਾਰ ਵੱਖਰੇ ਵੱਖਰੇ ਨੇ। ਅੰਬ ਦੇ ਦਰਖਤ ਨੂੰ ਨਿੰਬੂ ਨਹੀਂ ਲੱਗੇਗਾ, ਨਿੰਬੂ ਦੇ ਦਰਖਤ ਨੂੰ ਅੰਬ ਨਹੀਂ ਲੱਗਣ ਲੱਗਾ, ਅਸਲਾ ਵੱਖਰਾ। ਜਿਹਦੇ ਸੰਸਕਾਰ ਮਾੜੇ ਨੇ ਉਹਨੂੰ ਬੰਦਗੀ ਦਾ ਫਲ ਨਹੀਂ ਲੱਗਣਾ, ਤੇ ਭਗਤ ਨੂੰ ਮਾੜਾ ਫਲ ਨਹੀਂ ਲੱਗਣਾ। ਜਿਹੋ ਜਿਹਾ ਕਿਸੇ ਦਾ ਅਸਲਾ ਹੈ ਉਹੋ ਜਿਹੀ ਫਲ ਲੱਗਣੇ ਨੇ। ਤੋ ਕਹਿੰਦੇ ਨੇ ਜਿਹੀ ਤਾਤ, ਜਿਹੋ ਜਿਹਾ ਕਿਸੇ ਰੁੱਖ ਦਾ ਅਸਲਾ ਹੈ ਤਿਹਾ ਤੇ ਨਾ, ਵੈਸਾ ਹੀ ਉਸ ਰੁੱਖ ਦਾ ਨਾਂ ਪੱਕ ਜਾਂਦਾ ਹੈ, ਵੈਸਾ ਹੀ ਉਸ ਰੁੱਖ ਦਾ ਨਾਮ ਪੱਕ ਜਾਂਦਾ ਹੈ। ਤੋ ਕਹਿੰਦੇ ਨੇ ਫਲ ਪਾਓ, ਫਲ ਲਿਖਿਆ ਪਾਏ, ਫੁੱਲ ਪਾਓ, ਫਲ ਲਿਖਿਆ ਪਾਏ, ਫੁੱਲ ਪਾਓ, پڑھ لکھیا پائے. پاو آخدے نے پریم پاونا نو جس رخ نو جس جیو نو جس جیو دے اندر جس جیو نو پریم پاونا دا پھل لگدا ہے نا تے پراپتی دا پھل اونوں لگدا ہے. جہی جہی پاونا اندر آتے ہیں تے ہاں پھل لگے گا. جیو دے اندر جہی جہی پاونا ہے تے ہاں پھل لگے گا اس جیو نو. اور جس جیو دے اندر پریم پاونا ہے اس نو پربھو پراپتی دا پھل لگے گا. جہی تات تے ہاں تے ناؤں پھل پاؤ. جس نو پریم پاونا دا پھل لگدا ہے پھل لکھیا پائے. پربھو پراپتی دا پھل او دے پاگاں چ لکھیا ہوندا ہے او پاؤندا ہے. اے ہے پاور تھے دا. اور آپ بیج آپے ہی کھائے. اے اصول او دا صدا چلدا ہے کہ جہے دا بیج کرما دا بندہ بیجدا ہے ویسے پھل او کھاندا ہے. اپنا بیجا ہی کھاندا ہے. پاو جے گاہاں جا کے سکھ ملدے نے چنگی جون ملدی ہے اپنے بیجے دا پھل ہے. جے گاہاں ماڑی جون ملی ہے دکھ ملے نے اے وی اپنے بیجے دا پھل ہے. اے نہیں بھولنا چاہیدا کہ اپنے بیجے دا پھل ہی بندہ آپ کھاندا ہے. جو پچھلے سنسکار سی گے اس انسار اج پھل لگ گیا ہے. اج جو بیج بیج رہے ہیں یہ پھل اگے کھاواں گے. جو کرما دا بیج انسان بیجدا ہے ویسا اپنے ہی کرما دا پھل پھر وہ کھاندا ہے. بہت سونی ایک مثال دے کے سمجھاؤندے نے. کہندے نے دیکھو کچی کند کچا وچ راج. اکھری ارتھ کرو گے تو اس طرح بنتا ہے آ شریر بندے دی کچی کند ہے تے کچا راج. راج آکھیا من نو. کچا راج راج تو پاگ ہوندا کاریگر. شریر کند بھی جی دی کچی ہے بے منیاد ہے تے پھر کچا راج من بھی بے سمجھ ہے اندر تے پھر پاو کی اگان پھر اوہ جا ہونا ہویا. اصل پاورت کی ہے کچی کند کچا وچ راج. جے نی کچی ہووے تے کاریگر بھی کچا ہووے تے پھر اساری جو بلڈنگ دی ہوندی ہے وہ پائیدار نہیں ہوندی. پاورت کی ہے راج کس نو آکھیا ہے. راج کہندے نے کاریگر نو. پاور تھے دا اے ہے کہ راج اے کاریگر. کاریگر ہے ساڈا اپنا من. جویں کاریگر کچا ہووے تے نی جے ٹھیک نہ ہووے نی بھی کچی ہووے تے جڑی بلڈنگ دی اساری ہے وہ پائیدار نہیں ہوندی او تے ڈگ پائے گی. این اسی طرح ساڈا من جے ایک کچا راج اے پاو جی نے سکھیا پوری نہیں لئی تا ایک کچا راج ہے. جس نے گرو دی سکھیا پوری نہیں لئی کچا راج ہے. جی نے بندگی دی نی نہیں بننی تا پھر اس تے جیون اساری جو ہوئے گی نا او بھی مضبوط نہیں ہونی. جیون اساری بھی او دی پھر ٹہندی کلا والی ہوئے گی. جیون بھی او دا پھر کوئی پائیدار نہیں ہو سکدا ٹہندی کلا والا ہی ہوئے گا. من راج اندر کچا ہے. انہیں سکھیا نہیں لئی گرو تو اے راج کچا ہے. بندگی والی نہیں کوئی نہیں سمرن بندگی والی نہیں کوئی نہیں تو جیون اساری جو ہوئے گی پائیدار نہیں ہو سکتی. کچی کند کچا وچ راج. مت الونی جے مت الونی تو پاؤ کٹیا ہے پھکی ہے ہوچی ہے. الونی دا مطلب ہے کٹیا ہوچی پھکی. جے مت اندر پھکی ہے من اندر پھکا ہے مت پھکی ہے راج پھکا ہے ਮਤ ਹੋਛੀ ਹੈ ਤਾਂ ਫਿੱਕਾ ਸਵਾਦ ਜ਼ਿੰਦਗੀ ਦਾ ਸਾਦ ਤੋਂ ਭਾਵ ਸਵਾਦ ਜ਼ਿੰਦਗੀ ਦਾ ਸਵਾਦ ਜਾਂਦਾ ਰਹੇਗਾ ਜ਼ਿੰਦਗੀ ਦਾ ਸਵਾਦ ਫਿੱਕਾ ਹੋਏਗਾ ਭਾਵ ਜ਼ਿੰਦਗੀ ਦਾ ਸਵਾਦ ਜਾਂਦਾ ਰਹੇਗਾ ਜੇ ਬੰਦੇ ਦੀ ਮਤ ਅੰਦਰਲੀ ਫਿੱਕੀ ਹੈ ਕੋਝੀ ਹੈ ਘਟੀਆ ਏ ਤਾਂ ਜ਼ਿੰਦਗੀ ਦਾ ਸਵਾਦ ਵੀ ਮਾਰਿਆ ਜਾਏਗਾ ਉਹ ਵੀ ਜਾਂਦਾ ਰਹੇਗਾ ਜ਼ਿੰਦਗੀ ਦਾ ਲੁਤਫ ਨਹੀਂ ਰਹਿੰਦਾ ਨਾਨਕ ਆਣੇ ਆਵੇ ਰਾਸ ਆ ਦੇਖੋ ਇਹਦੇ ਅਰਥ ਕਿਵੇਂ ਜੁੜਨੇ ਨੇ ਨਾਨਕ ਰਾਸ ਆਣੇ ਤਾਂ ਆਵੇ ਰਾਸ ਨਾਨਕ ਰਾਸ ਆਣੇ ਤਾਂ ਆਵੇ ਰਾਸ ਪ੍ਰਭੂ ਮੇਰ ਕਰਕੇ ਰਾਸ ਆਣੇ ਰਾਸ ਆਉਣੇ ਠੀਕ ਸਿਰੇ ਚਾੜੇ ਰਾਸ ਆਉਣਾ ਭਾਵ ਕੀ ਹੈ ਠੀਕ ਸਿਰੇ ਚੜਨਾ ਨਾਨਕ ਰਾਸ ਆਣੇ ਆਵੇ ਰਾਸ ਜੇ ਪ੍ਰਭੂ ਮੇਰ ਕਰੇ ਤਾਂ ਫੇਰ ਜ਼ਿੰਦਗੀ ਸਕਸੈਸਫੁਲੀ ਸਿਰੇ ਚੜ ਜਾਂਦੀ ਹੈ ਜੇ ਪ੍ਰਭੂ ਆਸਰਾ ਦੇਵੇ ਪ੍ਰਭੂ ਜ਼ਿੰਦਗੀ ਕਿਸੇ ਦੀ ਰਾਸ ਲਿਆਉਣੀ ਚਾਹੇ ਤਾਂ ਫੇਰ ਬੰਦਗੀ ਫਿਰ ਕਿਸੇ ਦੀ ਜ਼ਿੰਦਗੀ ਰਾਸ ਆ ਜਾਂਦੀ ਹੈ ਠੀਕ ਸਿਰੇ ਚੜ ਜਾਂਦੀ ਹੈ ਰਾਸ ਆਣੇ ਤਾਂ ਆਵੇ ਰਾਸ ਜੇ ਪ੍ਰਭੂ ਰਾਸ ਲਿਆਉਣੀ ਚਾਹੇ ਕਿਸੇ ਦੀ ਜ਼ਿੰਦਗੀ ਤਾਂ ਉਹਦੀ ਜ਼ਿੰਦਗੀ ਰਾਸ ਆ ਸਕਦੀ ਹੈ ਪ੍ਰਭੂ ਦੀ ਬਖਸ਼ਿਸ਼ ਨਾਲ ਹੋਵੇ ਮਿਹਰ ਹੋਵੇ ਤਾਂ ਹੀ ਜ਼ਿੰਦਗੀ ਰਾਸ ਆ ਸਕਦੀ ਹੈ ਉਹ ਜ਼ਿੰਦਗੀ ਰਾਸ ਲਿਆਉਣੀ ਚਾਹੇ ਤਾਂ ਜ਼ਿੰਦਗੀ ਰਾਸ ਆ ਸਕਦੀ ਹੈ ਬਿਨ ਨਾਮ ਹੈ ਨਾ ਹੀ ਸ਼ਾਬਾਸ਼ ਬਿਨ ਨਾਮ ਹੈ ਨਾ ਹੀ ਸ਼ਾਬਾਸ਼ ਜੇ ਨਾਮ ਨਾ ਜਪੀਏ ਤਾਂ ਪ੍ਰਭੂ ਦੇ ਦਰ ਤੇ ਸ਼ਾਬਾਸ਼ ਨਹੀਂ ਮਿਲਦੀ ਪ੍ਰਭੂ ਦੇ ਦਰ ਤੇ ਇੱਜ਼ਤ ਨਹੀਂ ਮਿਲਦੀ ਵਿਣ ਨਾਮ ਹੈ ਨਾਮ ਤੋਂ ਬਗੈਰ ਰਹੀਏ ਨਾਮ ਤੋਂ ਵਾਂਝੇ ਰਹੀਏ ਨਾਮ ਨਾ ਜਪੀਏ ਤਾਂ ਪ੍ਰਭੂ ਦੇ ਦਰ ਤੇ ਕਦੇ ਸ਼ਾਬਾਸ਼ ਨਹੀਂ ਮਿਲਦੀ ਪ੍ਰਭੂ ਦੇ ਦਰ ਤੇ ਕਦੇ ਇੱਜ਼ਤ ਆਦਰ ਨਹੀਂ ਮਿਲਦਾ ਆਹ ਇੰਨੇ ਬਚਨ